ਜਿਵੇਂ ਕਾਇਦਾ ਲਿਖਿਆ ਨੰਨੇ ਤੋਂ ਬਾਅਦ ਅਗਲੀ ਲਾਈਨ ਸ਼ੁਰੂ ਹੁੰਦੀ ਹੈ ਪੱਪਾ। ਭਗਤ ਕਬੀਰ ਜੀ ਨੇ ਦਿੱਤਾ ਜੀ ਪੱਪਾ ਅੱਖਰ ਦਾ ਉਪਦੇਸ਼ 27 ਨੰਬਰ ਪੌੜੀ ਚ ਜੀ। ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ।
ਜਿਹੜਾ ਸੱਚਖੰਡ ਅਪਰ ਹੈ ਉਹਦੇ ਬਾਉਂਡਰੀ ਲੈਸ ਹੈ, ਜਿਹਦੇ ਪਰੇ ਪਤਾ ਨੀ ਕੀ ਹੈ, ਪਰੇ ਜਿਹਦੇ ਪਰਲਾ ਪਾਸਾ ਕਿਨਾਰਾ ਹੈ ਹੀ ਨੀ। ਅਪਰ ਪਾਰ ਨਹੀਂ ਪਾਵਾ, ਅਸੀਂ ਉਹਦਾ ਪਾਰ ਨੀ ਪਾਉਣਾ ਹੈ। ਦਰਿਆ ਨੇ ਸਮੁੰਦਰ ਦਾ ਪਾਰ ਨੀ ਪਾਉਣਾ, ਦਰਿਆ ਨੇ ਸਮੁੰਦਰ ਨਾਲ ਉਹਦੇ ਨਾਲ ਅਟੈਚ ਹੀ ਹੋਣਾ, ਜਾ ਕੇ ਉਹਦੇ ਨਾਲ ਮਿਲਣਾ ਹੀ ਹੈ। ਜਿੱਥੇ ਸਮੁੰਦਰ ਦੇ ਚਰਨ ਨੇ, ਚਰਨ ਕਿਨਾਰਾ ਚਰਨ ਹੁੰਦੇ ਨੇ ਸਮੁੰਦਰ ਦੇ, ਚਰਨ ਹੀ ਉਹ ਲੱਗਣੇ ਜਾ ਕੇ ਸਮੁੰਦਰ ਦੇ, ਪਾਰ ਨੀ ਪਾਉਣਾ ਸਮੁੰਦਰ ਦੇ ਵਿੱਚ। ਦਰਿਆ ਕਿੱਧਰ ਚੱਲਦਾ ਹੁੰਦਾ ਜਾ ਕੇ, ਪਰਲੇ ਪਾਸੇ ਚਲਿਆ ਜਾਊਗਾ, ਪਾਰ ਨਹੀਂ ਪਾਵਾ। ਪਰਮ ਜੋਤ ਤੋਂ ਪਰਚਾ ਲਾਵਾ, ਪਰਮ ਜੋਤ ਨਾਲ ਪਰਚਣਾ ਜਾ ਕੇ, ਚਰਨਾਂ ਨੂੰ ਲੱਗਣਾ, ਉਹਦੇ ਨਾਲ ਜੁੜੇ ਰਹਿਣਾ।
ਪੰਚੋ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋਹੂ ਨਿਰਵਰਈ।
ਪੰਚੋ ਇੰਦਰੀ ਅੱਖਾਂ ਦੇਖਣ ਵਾਲੀਆਂ ਨੇ, ਕੰਨ ਸੁਣਨ ਵਾਲੇ ਨੇ, ਜੀਭ ਰਸ ਲੈਂਦੀ ਹੈ, ਖੱਟਾ ਮਿੱਠਾ ਦੱਸਦੀ ਹੈ, ਚਮੜੀ ਗਰਮ ਸਰਦ ਦੱਸਦੀ ਹੈ, ਇਹ ਜਿਹੜੀਆਂ ਪੰਜੋ ਇੰਦਰੀਆਂ ਨੇ, ਇਹ ਨਿਗ੍ਰਹਿ ਕਰੀ ਤਿਰਕੁਟੀ ਛੱਡ ਦੇਣੀ ਹੈ। ਤਿਰਕੁਟੀ ਜਾਂ ਛੱਡਤੀ, ਪੰਜੇ ਇੰਦਰੀਆਂ ਨਿਗ੍ਰਹਿ ਹੋ ਗਈ। ਤਿਰਕੁਟੀ ਚ ਕਨੈਕਸ਼ਨ ਹੈ ਇਹਨਾਂ ਦਾ ਪੰਜਾਂ ਦਾ, ਤਿਰਕੁਟੀ ਉਹ ਛੱਡ ਦਿੱਤੀ, ਪੰਜੇ ਇੰਦਰੀਆਂ ਦੇ ਘਰ ਚ ਜਾਂਦਾ ਹੀ ਨੀ। ਪੰਜੇ ਇੰਦਰੀਆਂ ਦਾ ਘਰ ਦਿਮਾਗ ਹੈ, ਜਿਹਨੂੰ ਇਹ ਤਿਰਕੁਟੀ ਕਹਿੰਦੇ ਨੇ। ਜਾਂ ਤਿਰਕੁਟੀ ਛੱਡਤੀ, ਪੰਜੇ ਇੰਦਰੀਆਂ ਨਾਲ ਕਨੈਕਸ਼ਨ ਡੀਕੋਨੈਕਟ ਹੋ ਗਿਆ। ਨਿਗ੍ਰਹਿ ਕਰੀ ਪਾਪ ਪੁੰਨ ਦੋਹੂ ਨਿਰਵਰੀ, ਦਿਮਾਗ ਚੋ ਪਾਪ ਪੁੰਨ ਪੈਦਾ ਹੁੰਦਾ, ਦਿਲ ਚ ਪਾਪ ਪੁੰਨ ਨਹੀਂ ਪੈਦਾ ਹੁੰਦਾ, ਦਿਮਾਗ ਚੋ ਪਾਪ ਪੁੰਨ ਪੈਦਾ ਹੁੰਦਾ। ਭਾਣੇ ਚ ਚੱਲੀਏ ਤਾਂ ਪਾਪ ਪੁੰਨ ਨਹੀਂ ਹੈ, ਆਪਣੇ ਭਾਣੇ ਚੱਲੀਏ ਤਾਂ ਪਾਪ ਪੁੰਨ ਦਾ ਖਿਆਲ ਪੈਦਾ ਹੁੰਦਾ। ਪਾਪ ਪੁੰਨ ਦਾ ਖਿਆਲ ਆਦਮੀ ਦਾ ਪੈਦਾ ਕੀਤਾ ਹੋਇਆ, ਆਦਮੀ ਦੀ ਆਪਣੀ ਦੇਣ। ਜੇ ਹੁਕਮ ਨਾਲੇ ਜੰਮਣ ਬਣਨਾ ਤੇ ਪੁੰਨੀ ਵੀ ਉਹੀ ਹੈ, ਪਾਪੀ ਵੀ ਉਹੀ ਹੈ, ਅਸੀਂ ਤਾਂ ਕੁਛ ਵੀ ਨੀ, ਅਸੀਂ ਨਿਊਟਰਲਾਂ, ਅਸੀਂ ਉਹਦੇ ਚਲਾਏ ਚੱਲਦੇ ਹਾਂ, ਸਾਡੇ ਹੱਥ ਚ ਕੁਛ ਨੀ, ਜਨਤਾ ਅੱਗੇ ਬਸ ਕੁਛ ਨਹੀਂ। ਪਾਪ ਦਾ ਖਿਆਲ ਜਿਹੜਾ ਹੈਗਾ ਭਾਣਾ ਨੀ ਮੰਨਣ ਦਿੰਦਾ, ਅਗਿਆਨਤਾ ਪੈਦਾ ਕਰਦਾ, ਹੋਰੇ ਧਰਮ ਖੜੇ ਕਰ ਦਿੰਦਾ। ਇਸ ਕਰਕੇ ਪੰਜਾਂ ਇੰਦਰੀਆਂ ਦੇ ਨਾਲ ਜੇ ਨਹੀਂ ਜੁੜਿਆ ਹੋਇਆ, ਉਹ ਬਾਹਰ ਦੇਖਦਾ ਹੀ ਨਹੀਂ ਹੈ, ਸਰੀਰ ਨੀ ਦੇਖਦਾ, ਸਰੀਰ ਛੱਡਦਾ, ਸਰੀਰ ਧਾਰਨ ਕਰਦਾ, ਸਰੀਰ ਨਾਲ ਆਤਮਾ ਦਾ ਅੱਡ ਹੋਣੇ ਨੂੰ ਪਾਪ ਸਮਝਦਾ, ਮਰਨਾ ਸਮਝਦਾ, ਮਰਨਾ ਹੀ ਨਹੀਂ ਹੈ ਉਹ ਅਸਲ ਚ, ਗੁਰਬਾਣੀ ਉਹਨੂੰ ਮਰਨਾ ਹੀ ਨਹੀਂ ਗੁਰਜੀ। ਜਿਹੜਾ ਹਿਰਦੇ ਚ ਬੈਠਾ ਉਹਨੂੰ ਪਤਾ ਹੈ ਮਰਨਾ, ਜੋਤ ਦਾ ਕੀ ਮਰਨਾ ਤੇ ਨਹੀਂ ਮਰਨਾ। ਸਾਡਾ ਸੰਬੰਧ ਜੋਤ ਨਾਲ ਹੈ, ਸਾਡਾ ਸੰਬੰਧ ਸਰੀਰ ਨਾਲ ਹੈ ਹੀ ਨਹੀਂ। ਸਰੀਰ ਦੇ ਲੈਵਲ ਤੇ ਮਰਨਾ ਮਰਨਾ ਨਹੀਂ ਹੈ, ਜੋਤ ਦੇ ਲੈਵਲ ਤੇ ਮਰਨਾ ਮਰਨਾ। ਮਾਰਨਾ ਸੀ ਮਨ, ਉਹ ਮਾਰਿਆ ਨੀ, ਮਾਰਨੇ ਸੀ ਪਖਾਰ, ਪਖਾਰ ਉਹ ਮਾਰੇ ਨੀ।
ਪੱਪੇ ਅੱਖਰ ਤੋਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜੀ 24ਵੀਂ ਪੌੜੀ ਵਿਚ। ਪੱਪੇ ਪਾਤਸ਼ਾਹ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ, ਦੇਖੇ ਬੂਝੇ ਸਭ ਕੁਛ ਜਾਣੇ, ਅੰਤਰ ਬਾਹਰ ਰਵ ਰਹਿਆ।
ਆ ਪੱਪੇ ਪਾਰ ਬ੍ਰਹਮ ਪਰਮੇਸ਼ਰ ਨੇ ਪਰਪੰਚ ਕੀਤਾ, ਜਿਹੜਾ ਸੰਸਾਰ ਵਿਚ ਪਰਪੰਚ ਹੈ ਉਹ ਡਰਾਮਾ ਹੀ ਹੈ, ਕੁਛ ਨੀ ਹੈਗਾ। ਜਿਵੇਂ ਕੋਈ ਡਰਾਮਾ ਦੇਖਣ ਨੂੰ ਹੁੰਦਾ, ਚਿੱਤਰ ਵਿਚਿੱਤਰ ਹੈ ਅਬਝੇਰਾ, ਤੇ ਤਜ ਚਿਤਰਾਸ ਚਿਤੇਰਾ, ਉਹ ਚਿਤੇਰੇ ਨਾਲ ਜੁੜਨਾ ਜਿਹੜਾ ਜਿਹੜਾ ਇਹਦੇ ਵਿਚ ਬਲਿਹਾਰੀ ਕੁਦਰਤ ਬਸਿਆ, ਕੁਦਰਤ ਜਿਹੜਾ ਵਿਚ ਬਸਿਆ ਹੁਕਮ, ਉਹਨੂੰ ਦੇਖੋ ਤੁਸੀਂ, ਜੋ ਹੋ ਰਿਹਾ ਉਹਨੂੰ ਛੱਡੋ ਪਰੇ, ਕਰ ਰਿਹਾ ਕੌਣ ਹੈ ਉਹ ਦੇਖੋ, ਹੋ ਰਿਹਾ ਕੀ ਹੈ ਛੱਡੋ ਪਰੇ, ਜੋ ਹੋ ਰਿਹਾ ਇਹਦੇ ਵਿਚ ਪੁੰਨ ਪਾਪ ਦੀਦਾ ਸਾਨੂੰ, ਜੋ ਕਰ ਰਿਹਾ ਉਹਦੇ ਵਿਚ ਪੁੰਨ ਪਾਪ ਨਹੀਂ ਹੈ, ਕੁਝ ਕੋਈ ਦੋਖ ਹੈ ਨਹੀਂ ਹੈ। ਹਾਂਜੀ,
ਵੇਖਣ ਕੋ ਪਰਪੰਚ ਕੀਆ,
ਉਹਨੇ ਆਪਣੇ ਦੇਖਣ ਨੂੰ ਕੀਤਾ ਪਰਪੰਚ, ਬਸ ਦੇਖਣ ਦੇਖਣ ਵਾਸਤੇ ਹੀ ਹੈ। ਜਦ ਤਮਾਸ਼ਾ ਹੈ ਦਸਬਾ ਜਗ੍ਹਾ, ਮੈਂ ਹੂੰ ਪਰਮ ਪੁਰਖ ਦਾ ਦਾਸਾ, ਦੇਖਣ ਆਇਓ ਜਗ, ਸਾਰੇ ਹੀ ਦੇਖਣ ਆਏ ਹੈ, ਇਹਨੂੰ ਦੇਖਣਾ ਹੀ ਹੈ, ਤਮਾਸ਼ਾ ਕਰਨਾ ਨਹੀਂ ਹੈ। ਜਿੱਦਣ ਕਰਨਾ ਛੱਡਤਾ, ਜਿਹੜਾ ਪਾਪ ਪੁੰਨ ਮੰਨਦਾ ਤਮਾਸ਼ਾ ਕਰਦਾ, ਜਿਹੜਾ ਉਹਦੇ ਹੁਕਮ ਚੱਲਦਾ ਉਹ ਤਮਾਸ਼ਾ ਦੇਖਦਾ, ਜਿਹੜਾ ਆਪਣੇ ਭਾਣੇ ਚੱਲਦਾ ਉਹ ਤਮਾਸ਼ਾ ਕਰਦਾ, ਜਿਹੜਾ ਗੁਰਕੇ ਭਾਣੇ ਚੱਲਦਾ ਉਹ ਤਮਾਸ਼ਾ ਕਰਦਾ ਨੀ, ਫਿਰ ਦੇਖਦਾ। ਹਾਂਜੀ,
ਦੇਖੇ ਬੂਝੇ ਸਭ ਕੁਛ ਜਾਣਾ, ਅੰਤਰ ਬਾਹਰ ਰਵ ਰਹਿਆ।
ਦੇਖ ਕੇ ਬੁੱਝੇ ਸਭ ਕੁਝ ਜਾਣੇ, ਪਰਮੇਸ਼ਰ ਦੇਖਦਾ ਵੀ ਹੈ, ਬੁੱਝਦਾ ਵੀ ਸਮਝਦਾ ਵੀ ਹੈ ਸਭ ਕੁਝ। ਅੰਦਰ ਔਰ ਬਾਹਰ ਤਮਾਸ਼ੇ ਦੇ ਅੰਦਰ ਵੀ ਹੈ, ਤਮਾਸ਼ੇ ਤੋਂ ਅਲੱਗ ਵੀ ਹੈ। ਹੁਕਮ ਕਰਕੇ ਤਮਾਸ਼ੇ ਦੇ ਅੰਦਰ ਹੈ, ਹਾਕਮ ਕਰਕੇ ਤਮਾਸ਼ੇ ਦੇ ਬਾਹਰ ਹੈ। ਅੰਤਰ ਬਾਹਰ ਰਵ ਰਹਿ, ਹਾਕਮ ਕਰਕੇ ਤਮਾਸ਼ੇ ਤੋਂ ਬਾਹਰ ਹੈ, ਹੁਕਮ ਕਰਕੇ ਉਹਦੀ ਇੱਛਾ ਤਮਾਸ਼ਾ ਹੈ, ਜੋ ਚਾਹੁੰਦਾ ਉਹੀ ਤਮਾਸ਼ਾ ਹੋ ਰਿਹਾ, ਆਪ ਫਿਰ ਵੀ ਤਮਾਸ਼ੇ ਤੋਂ ਬਾਹਰ ਹੈ। ਉਹਦਾ ਪਾਣਾ ਹੀ ਤਮਾਸ਼ਾ ਹੈ, ਉਹ ਆਪ ਤਮਾਸ਼ਾ ਨਹੀਂ ਹੈ, ਉਹਦਾ ਪਾਣਾ ਤਮਾਸ਼ਾ। ਹਾਂਜੀ
ਠੀਕ ਹੈ ਜੀ, ਇਹ ਬੜੀ ਇੰਪੋਰਟੈਂਟ ਲਾਈਨ ਹੈ, ਕਿਉਂਕਿ ਜਿਹੜੇ ਕ੍ਰਿਸਚਨ ਲੋਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਕਮ ਔਰ ਹਾਕਮ ਚ ਕੀ ਫਰਕ ਹੈ, ਉਹਨਾਂ ਨੂੰ ਸਮਝ ਨਹੀਂ ਆਉਂਦਾ। ਉਹ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਉਹ ਕਹਿੰਦੇ ਸਾਨੂੰ ਆਹ ਨਹੀਂ ਸਮਝ ਆਉਂਦਾ ਵੀ ਉਹ
ਬੁੱਝਣ ਵਾਲੀ ਗੱਲ ਔਖੀ ਆ, ਉਹ ਆਜੂਗੀ ਸਮਝ ਉਹਨਾਂ ਦੇ, ਉਹ ਆਦਮੀ ਠੀਕ ਨੇ, ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ, ਉਹ ਐਂ ਤਾਂ ਮੰਨਦੇ ਨੇ ਸਾਨੂੰ ਸਮਝ ਨਹੀਂ ਆਉਂਦਾ।
ਹਾਂਜੀ
ਜਿਹੜੇ ਕਹਿੰਦੇ ਨੇ ਅਸੀਂ ਸਮਝਣਾ ਹੀ ਨਹੀਂ, ਇਹ ਹੈ ਹੀ ਨਹੀਂ ਉਹ।
ਠੀਕ ਹੈ, ਏਡਾ ਵੱਡਾ ਗਿਆਨ ਸਾਨੂੰ ਬਖਸ਼ਿਆ ਹੈ ਪਰ ਅਸੀਂ ਨਾ ਸਮਝਿਆ ਨਾ ਗਾਹ ਸਮਝਾ ਸਕਦੇ।
ਸਾਡੀ ਪ੍ਰਬਲ ਮਾਇਆ, ਮਾਇਆ ਬਹੁਤ ਸ਼ਕਤੀਸ਼ਾਲੀ ਹੈ, ਮਾਇਆ ਦੇ ਢੇਰ ਲੱਗ ਜਾਂਦੇ ਨੇ ਰਾਹ ਦੇ ਵਿੱਚ, ਉਹ ਢੇਰ ਲੱਗ ਗਏ, ਰਾਹ ਰੋਕਤਾ ਉਹਨਾਂ ਦਾ। ਜਿਹੜੇ ਰਾਹ ਨੂੰ ਤੁਰਦੇ ਨੇ ਦੂਜੇ ਪਾਸੇ ਮਾਇਆ ਦੇ ਢੇਰ ਵੀ ਲੱਗਦੇ ਨੇ, ਮਾਇਆ ਰੋਕ ਦਿੰਦੀ ਹੈ। ਆਡੀ ਪ੍ਰਬਲ ਮਾਇਆ ਕਹਿੰਦਾ ਕਬੀਰ, ਸਾਰੀ ਸ਼ਕਤੀ ਮਾਇਆ ਆਪਣੇ ਖਿਲਾਫ਼ ਝੋਕ ਦਿੰਦੀ ਹੈ ਰਸਤੇ ਵਾਲਿਆਂ ਦੇ, ਸਾਰੀ ਸ਼ਕਤੀ ਝੋਕਦੀ ਉਹਨੇ। ਮਾਈ ਮਾਇਆ ਛੱਲ, ਮਾਈ ਕਹਿੰਦਾ ਮਾਇਆ ਜਾਲਾ, ਮਾਇਆ ਹੀ ਤਾਂ ਛਾਲਾ ਹੈ, ਮਾਇਆ ਨੇ ਛੱਲ ਲਏ ਕਰੋੜਾਂ ਰੁਪਏ ਦੀ ਗੋਲਕ ਹੈ, ਚਕਾ ਚੌਂਦ ਮਾਇਆ ਦਾ ਹੈ, ਉਹਨਾਂ ਨੇ ਤੇ ਕੀ ਲੈਣਾ। ਇਹ ਤਾਂ ਪਾਗਲਾਂ ਦਾ ਕੰਮ ਹੈ, ਸਦਾਈਆਂ ਦਾ ਕੰਮ ਹੈ, ਬੋਰਿਆਂ ਦਾ, ਨਾਨਕ ਵਰਗਿਆਂ ਦਾ ਕਾਰੋਬਾਰ ਛੱਡ ਕੇ ਫਿਰੀ ਜਾਣਾ, ਦੁਨੀਆ ਪੀ ਅਕਲਾਣਿਆਂ ਦਾ ਹੈ, ਉਹਨਾਂ ਦਾ ਤਾਂ ਗੋਲਕ ਹੈ ਕੰਮ, ਗੋਲਕ ਤੇ ਕਬਜ਼ਾ ਕਿਵੇਂ ਕਰਨਾ, ਉਹਨਾਂ ਦਾ ਤਾਂ ਉਹ ਕੰਮ ਹੈ, ਪੈਸੇ ਕਿਵੇਂ ਇਕੱਠੇ ਕਰਨੇ ਨੇ, ਕਿਵੇਂ ਲਿਆਉਣੇ ਨੇ, ਸਾਰੀ ਅਕਲ ਉੱਥੇ ਚੋਕੀ ਪਈ ਹੈ ਉਹਨਾਂ ਦੀ। ਇਹ ਤਾਂ ਪਾਗਲਾਂ ਦਾ ਕੰਮ ਹੈ ਜਿਨ੍ਹਾਂ ਨੇ ਸੰਸਾਰ ਤਿਆਗ ਦੇਣਾ, ਮਸਾਂ ਸੜਕਾਂ ਮੰਗੀਆਂ ਨੇ, 6 ਮਾਰਗ ਦੀਆਂ, 4 ਮਾਰਗ ਦੀਆਂ। ਹਾਂਜੀ,
ਗੁਰੂ ਅਮਰਦਾਸ ਵੱਲੋਂ 10ਵੀਂ ਪੌੜੀ ਚ ਉਪਦੇਸ਼ ਹੈ ਜੀ, ਪੱਪੇ ਅੱਖਰ ਤੋਂ।
ਹਾਂਜੀ,
ਪੱਪੇ ਪਾਰ ਨਾ ਪਵਹੀ ਮੂੜੇ, ਪਰ ਪੰਚ ਤੂੰ ਪਲਚ ਰਹਿਆ।
ਉਹ ਕਹਿੰਦੇ ਪੱਪੇ ਪਾਰ ਨਾ ਪਵੀ ਮੂੜੇ, ਉਹ ਮੂਰਖਾ ਇਹਦਾ ਪਾਰ ਨੀ ਪਾਇਆ ਜਾਣਾ, ਗੁਰੂ ਨਾਨਕ ਨੇ ਕਿਹਾ ਤੂੰ ਤਾਂ ਪ੍ਰਪੰਚ ਚ ਉੜਜ ਗਿਆ, ਉਹ ਪ੍ਰਪੰਚ ਦਾ ਵੀ ਨੀ ਪਾਰ ਪੈਣਾ ਤੇਤੇ, ਪ੍ਰਪੰਚ ਦਾ ਵੀ ਨੀ ਪਾਰ ਪੈਣਾ, ਜੇ ਪ੍ਰਪੰਚ ਚ ਪਲਚ ਜਾਏਗਾ ਤਾਂ ਇਹਦਾ ਵੀ ਨੀ ਪਾਰ ਪੈਣਾ, ਇਹਦੀ ਵੀ ਨੀ ਤੈਨੂੰ ਸਮਝ ਆਉਣੀ ਪਾਰ ਪੈਣ ਦਾ, ਪ੍ਰਪੰਚ ਦੀ ਨੀ ਤੈਨੂੰ ਸਮਝ ਆਉਣੀ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਨਾ ਕਰ, ਪ੍ਰਪੰਚ ਨੂੰ ਤੇਰੇ ਨੀ ਸਮਝ ਪਾਉਣਾ, ਉਸ ਜਗ੍ਹਾ ਦੇ ਵਿੱਚ ਉੜ ਜਾਂਦਿਆਂ ਤੂੰ, ਦੁਨੀਆ ਪ੍ਰਪੰਚ ਚ ਉਲਝੀ ਹੋਈ ਹੈ ਸਾਰੀ, ਉਹ ਉਲਝੀ ਹੋਈ ਮਰ ਜਾਂਦੀ ਹੈ, ਇੱਥੇ ਮਰ ਜਾਂਦੀ ਹੈ, ਲੈ ਕੇ ਜਾਣਾ ਕੁਛ ਵੀ। ਹਾਂਜੀ,
ਚੈ ਆਪ ਖੁਆਇਓ ਮੂੜੇ, ਇਹ ਸਿਰ ਤੇਰੇ ਲੇਖ ਪਿਆ।
ਸੱਚੇ ਆਪ ਖੁਆਇਓ ਮੂੜੇ, ਉਹਦਾ ਸੱਚਾ ਤੇਰੇ ਅੰਦਰ ਲੈ, ਉਹਨੇ ਵੀ ਤੇਰਾ ਛੱਡਤਾ ਖੈੜਾ, ਉਹ ਕਹਿੰਦਾ ਇਹ ਨੀ ਮੰਨਦਾ ਇਹ ਪ੍ਰਪੰਚ ਚ ਜ਼ਿਆਦਾ, ਚੱਲ ਇਹਨੂੰ ਪ੍ਰਪੰਚ ਦਾ ਹੀ ਸਵਾਦ ਦੇਖ ਲੈਣ ਦੋ, ਜਨਮ ਜਾਂ ਨਹੀਂ ਮੰਨਦਾ ਇਹਨੇ ਮੰਨਣਾ ਵੀ ਹੈ ਨੀ, ਇਹਨੂੰ ਦੇਖ ਲੈਣ ਦੋ, ਉਹਨੇ ਵੀ ਖੁਆਤਾ ਤੈਨੂੰ ਮੂੜੇ,
ਇਹ ਸਿਰ ਤੇਰਾ ਲੇਖ ਪਿਆ।
ਬਸ ਇਹਨੂੰ ਲੇਖ ਹੈ ਤੇਰੇ, ਇਹ ਸਿਰ ਦੇ ਉੱਤੇ ਹੈ ਲੇਖ, ਦਿਮਾਗ ਚ ਹੈ ਲੇਖ, ਸ਼ੈਤਾਨ ਦਾ ਚਰਖਾ ਗੇੜ ਗੇੜ ਕੇ ਲੇਖ ਲਿਖ ਲਿਆ ਨਾ ਦਿਮਾਗ ਚ, ਤਾਂ ਹਿਰਦੇ ਵਾਲਾ ਲੇਖ ਚੜਤਾ ਦਿਮਾਗ ਵਾਲਾ ਲੇਖ ਲਿਆ, ਜੋ ਲਿਖ ਕੇ ਲਿਆਇਆ ਸੀ ਉਹ ਹਿਰਦੇ ਚ ਹੈ, ਜੋ ਆਪ ਲਿਖਿਆ ਉਹ ਦਿਮਾਗ ਚ ਹੈ, ਆਪ ਜੋ ਸੋਚਿਆ ਉਹ ਤੇਰੇ ਦਿਮਾਗ ਚ ਹੈ, ਜੋ ਲਿਖ ਕੇ ਲਿਆਇਆ ਸੀ ਉਹ ਅੰਤਰ ਆਤਮਾ ਦੀ ਆਵਾਜ਼ ਹੈ।
ਠੀਕ ਹੈ ਜੀ, ਬਾਬਾ ਨਖਰੀ ਮਹਲਾ ਪੰਜਵਾਂ ਦਾ ਉਪਦੇਸ਼, ਪੌੜੀ ਨੰਬਰ 37 ਵਿਚ ਉਪਦੇਸ਼ ਹੈ ਜੀ, ਪੱਪਾ ਪਰਮਿਤ ਪਾਰ ਨਾ ਪਾਇਆ, ਪਤਿਤ ਪਾਵਨ ਅਗਮ ਹਰ ਰਾਇਆ।
ਪੱਪਾ ਪਰਮਿਤ ਪਾਰ ਨਾ ਪਾਇਆ, ਉਹ ਪਰਮਿਤੀ ਹੈ, ਪਰਪਕਾਰ ਹੈ, ਆਪਣੀ ਨੀ ਮਰਜ਼ੀ ਇਹ, ਪਰਮੇਸ਼ਰ ਦੀ ਮਰਜ਼ੀ ਹੈ, ਪਰਮੇਸ਼ਰ ਦੀ ਮਰਜ਼ੀ ਚੱਲਣਾ, ਪਰਮੇਸ਼ਰ ਦੀ ਮਰਜ਼ੀ ਦਾ ਪਾਰ ਨੀ ਪਾਉਣਾ, ਪਾਣੀ ਚੱਲਣਾ, ਪਾਣੀ ਦਾ ਪਾਰ ਨੀ ਪਾਉਣਾ, ਆਪਾਂ ਨੇ ਕੀ ਲੈਣਾ, ਸਾਰਾ ਪਾਣਾ ਹੀ ਆ ਜੋ ਦਿਖ ਰਿਹਾ ਤੈਨੂੰ, ਇਹ ਪਾਰਾ ਪਾਉਣ ਦੀ ਲੋੜ ਨੀ। ਹਾਂਜੀ,
ਪਤਿਤ ਪਾਵਨ ਅਗਮ ਹਰ ਰਾਇਆ,
ਅਗਮ ਹਰ ਰਾਇਆ ਜਿਹੜਾ ਹੈਗਾ ਉਹ ਪਤਤ ਪਾਵਨ ਹੈ, ਆਪਾਂ ਪਤ ਤਾਂ ਆਪਾਂ ਨੂੰ ਪਾਵਨ ਕਰ ਦੂਗਾ, ਆਪਾਂ ਪਤਤਾ ਨੇ ਪਾਵਨ ਹੋਣਾ ਨਾ ਕਿ ਉਹਦਾ ਪਾਰ ਪਾਉਣਾ। ਹੋਰ ਕੀ ਕੀ ਕਰ ਸਕਦਾ ਹੁਕਮ, ਆਪਾਂ ਨੇ ਕੀ ਲੈਣਾ, ਕਿੰਨਾ ਕੁਛ ਕੀਤਾ ਹੋਇਆ ਹੁਕਮ ਦਾ ਆਪਾਂ ਨੇ ਕੀ ਲੈਣਾ, ਕਿੰਨੇ ਪਲੈਨਟ ਬਣਾਏ ਹੋਏ ਨੇ ਆਪਾਂ ਨੇ ਕੀ ਲੈਣਾ, ਕਿੱਥੇ ਕਿੱਥੇ ਕੀ ਆਪਾਂ ਨੇ ਕੀ ਲੈਣਾ। ਆਪਾਂ ਨੇ ਪਤਤਾ ਨੂੰ ਪਾਵਨ ਕਰਨ ਦਾ ਆਪਾਂ ਨੇ ਆਪਣੇ ਮਤਲਬ ਦੀ ਗੱਲ ਲੈਣੀ ਹੈ, ਕਿ ਆਪਾਂ ਪਤਤਾ ਹੁਕਮ ਚੱਲਾਂਗੇ ਪਾਵਨ ਹੋ ਜਾਂਦੇ, ਬਸ ਇੰਨਾ ਹੀ ਸਾਡਾ ਮਤਲਬ ਹੈ, ਬਾਕੀ ਕੋਈ ਮਤਲਬ ਨਹੀਂ। ਬਾਕੀ ਉਹਦੀਆਂ ਸ਼ਕਤੀਆਂ ਨੇ ਆਪਾਂ ਨੂੰ, ਉਹਦੀਆਂ ਸ਼ਕਤੀਆਂ ਬੇਅੰਤ ਨੇ, ਅਥਾਹ ਨੇ ਆਪਾਂ ਨੂੰ ਉਹਦੀਆਂ ਸ਼ਕਤੀਆਂ ਤੇ ਕੀ ਲੈਣ।
ਹੋਤ ਪੁਨੀਤ ਕੋਟ ਅਪਰਾਧੂ, ਅੰਮ੍ਰਿਤ ਨਾਮ ਜਪੈ ਮਿਰ ਸਾਧੂ।
ਜੇ ਸਾਧੂਆਂ ਨਾਲ ਮਿਲ ਕੇ ਉਹਦਾ ਅੰਮ੍ਰਿਤ ਨਾਮ ਜਪ ਲਈਏ, ਉਹਦਾ ਗਿਆਨ ਸਮਝ ਲਈਏ, ਗੁਰਬਾਣੀ ਦਾ ਜਿਹੜਾ ਦਿੱਤਾ ਹੈ, ਕਰੋੜਾਂ ਅਪਰਾਧ ਕੀਤੇ ਹੋਏ ਜਿਹੜੇ ਨੇ ਉਹ ਮਿਟ ਜਾਂਦੇ, ਉਹਨਾਂ ਤੋਂ ਮੁਕਤੀ ਮਿਲ ਜਾਂਦੀ, ਮਾਫੀ ਮਿਲ ਜਾਂਦੀ ਹੈ ਉਹਨਾਂ ਤੋਂ, ਉਹਨਾਂ ਤੋਂ ਮਾਫੀ ਵੀ ਮਿਲ ਸਕਦੀ ਹੈ, ਜੇ ਆ ਗੁਰਬਾਣੀ ਨੂੰ ਜਪ ਲਈਏ, ਉਹਦਾ ਪ੍ਰਾਇਸ਼ਚਿਤ ਕਰ ਲਈਏ, ਗਾਹਾਂ ਨੂੰ ਅਪਰਾਧ ਨਾ ਕਰੀਏ। ਪਿਛਲੇ ਔਗਣ ਬਖਸ਼ ਦਿੰਦਾ, ਅੱਗੇ ਰਸਤੇ ਪਾ ਦਿੰਦਾ, ਪਰ ਅੱਗੇ ਰਸਤੇ ਪਿਆ ਰਹੇ ਤਾਂ ਹੈ, ਫੇਰ ਕਿਤੇ ਬੇਬੁੱਕ ਹੋ ਜਾ ਫਿਰ ਕੁਛ ਵੀ ਨਹੀਂ ਬਣਦਾ, ਵਿਗੜੇ ਤੋਂ ਤਾਂ ਕੁਛ ਨਹੀਂ ਬਣਦਾ।
ਪਰ ਪੰਚ ਧਰੋ ਮੋਹ ਮਿਟ ਨਾਈ, ਜਾ ਕੋ ਰਾਖੋ ਆਪ ਗੁਸਾਈ।
ਪਰ ਪੰਚ ਧਰੋ ਮੋਹ ਸਾਰੇ ਹੀ ਮਿਟ ਜਾਂਦੇ ਨੇ ਅੰਦਰੋਂ, ਇਹ ਧਰੋ ਮੋਹ ਪਰਪੰਚ ਸਾਰੀ ਚੀਜ਼ਾਂ ਨੇ, ਪਰਪੰਚ ਤਾਂ ਐ ਕਰਦੇ ਨੇ ਜਿਹੜੇ ਸੰਤ ਪੈਦਾ ਹੋ ਜਾਂਦੇ ਨੇ, ਪਰਪੰਚ ਕਰਦੇ ਨੇ, ਕਿਸੇ ਨੇ ਡੇਰਾ ਬਣਾ ਲਿਆ ਸੀ ਉਹ ਕਰਦੇ ਨੇ ਜੀ, ਉਹ ਕਰਦੇ ਨੇ, ਮਾਇਆ ਕੱਠੀ ਕਰ ਲੈਂਦੇ, ਇਹ ਪਰਪੰਚ ਨਵਾਂ ਪਰਪੰਚ ਖੜਾ ਕਰ ਲੈਂਦੇ ਨੇ। ਧਰੋਹ ਕਰਦੇ ਨੇ, ਗੋਲਕ ਲੈ ਲਈ ਗੁਰੂ ਤੋਂ, ਰਾਜ ਲੈ ਲਿਆ ਗੁਰੂ ਤੋਂ, ਜਿਹੜੀ ਗੁਰਮਤੀ ਉਹਦਾ ਪਾਤਾ ਭੋਗ, ਗੁਰਦੁਆਰਿਆਂ ਚ ਗੁਰੂ ਦੀ ਗੱਲ ਨੀ ਕਰਨ ਦੇਣੀ, ਗੁਰਦੁਆਰਿਆਂ ਚ ਗੁਰਮਤ ਦੇ ਖਿਲਾਫ ਕੰਮ ਕਰਨੇ ਨੇ, ਖਿਲਾਫ ਪ੍ਰਚਾਰ ਕਰਨੇ, ਧਰੋਹ ਹੈ ਇਹ। ਮੋਹ ਆਹੀ ਹੈ ਜਿਹੜਾ ਕੱਟ ਕੀਤਾ ਹੋਇਆ ਮੋਹ ਹੈ, ਸਰੀਰ ਦਾ ਮੋਹ, ਘਰਦਿਆਂ ਦਾ ਮੋਹ, ਉਹਦੇ ਖਾਤਰ ਗੋਲਕ ਤੇ ਡਾਕਾ, ਗੁਰਮਤ ਦਾ ਪ੍ਰਚਾਰ ਨੀ ਕਰਨਾ, ਆਪਣਾ ਘਰ ਭਰਨਾ ਗੋਲਕ ਨਾਲ, ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ, ਆਪਣੇ ਨਾਲ ਦੇ ਪਾਰਟੀ ਵਾਲਿਆਂ ਨੂੰ ਖੁਸ਼ ਕਰਨਾ, ਗੋਲਕ ਨੂੰ ਕਿਵੇਂ ਸਾਡੀ ਕੁਰਸੀ ਬਣੀ ਰਹੇ ਗੋਲਕ ਨੂੰ ਉਸ ਤਰੀਕੇ ਨਾਲ ਇਸਤੇਮਾਲ, ਕਿਵੇਂ ਅਸੀਂ ਵੋਟਾਂ ਲੈਣੀਆਂ ਨੇ ਗਾਂ ਨੂੰ ਗੋਲਕ ਨੂੰ ਉਸ ਤਰੀਕੇ ਨਾਲ ਇਸਤੇਮਾਲ ਕਰਨੇ, ਇਹ ਧਰੋਹ ਹੈ ਗੁਰੂ ਨਾਲ, ਇਹ ਬੜਾ ਭਾਰੀ ਧਰੋਹ ਹੈ ਗੁਰੂ ਨਾਲ। ਧਰੋਹ ਦੀ ਸਜ਼ਾ ਮਿਲਣੀ ਮਿਲਣੀ ਹੈ, ਅੰਦਰ ਸਾਰਿਆਂ ਦੇ ਕੰਬੇ ਹੋਏ ਨੇ, ਅੰਦਰੋਂ ਸਿੱਧੀ ਦਾ ਪਤਾ ਹੈ ਨੀ, ਪਰ ਕੀ ਮਿਲੂਗਾ ਦੇਖਣ ਨੂੰ, ਜਦ ਪਤਾ ਲੱਗੂਗਾ, ਜਦ ਸਾਹ ਅਖੀਰ ਲੈ ਆਉਣਗੇ ਫਿਰ ਪਤਾ ਲੱਗ ਜੂ ਸਾਰਿਆਂ ਨੂੰ।
ਪਰ ਪੰਚ ਧਰੋਹ ਮੋਹ ਮਿਟ ਨਾਈ,
ਮਿਟ ਜਾਂਦੇ ਨੇ ਅੰਦਰੋਂ, ਗੁਰਬਾਣੀ ਮੰਨ ਲਈਏ, ਨਹੀਂ ਨਾ ਪਰਪੰਚ ਕਰਨ ਨੂੰ ਜੀ ਕਰਦਾ, ਨਾ ਧਰੋਹ ਕਰਨ ਨੂੰ ਜੀ ਕਰਦਾ, ਨਾ ਮੋਹ ਨੂੰ ਜੀ ਕਰਦਾ, ਐਡੀ ਸ਼ਕਤੀ ਰੱਖਦੀ ਹੈ ਗੁਰਮਤ, ਕੋਈ ਸ਼ਕਤੀ ਵੀ ਦੁਨੀਆ ਦੀ ਮਿਟਾ ਸਕਦੀ ਇਹਨਾਂ ਤਿੰਨੇ ਚੀਜ਼ਾਂ ਨੂੰ, ਪਰ ਗੁਰੂ ਦਾ ਗਿਆਨ ਮਿਟਾ ਸਕਦਾ, ਸਮਰੱਥ ਹੈ ਉਹ, ਇਹ ਗਿਆਨ ਸਮਰੱਥ ਹੈ, ਸਮਰੱਥ ਹੈ ਮਿਟਾ ਦਿੰਦਾ, ਪਰ ਜੇ ਕੋਈ ਮਿਟਾਉਣਾ ਚਾਹੁੰਦਾ ਹੋਵੇ ਉਹਦਾ ਮਿਟਾਉਂਦਾ, ਜਿਹੜਾ ਚਾਹੁੰਦਾ ਹੀ ਨਹੀਂ ਉਹਦਾ ਕਿਉਂ ਮਿਟਾ ਦੇ, ਜੇ ਮਿਟਾਉਣਾ ਕੋਈ ਚਾਹੁੰਦਾ ਗੁਰੂ ਦਾ ਗਿਆਨ ਮਿਟਾ ਸਕਦਾ, ਇੱਕ ਸਮਰੱਥਾ ਹੈ, ਹੋਰ ਕਿਸੇ ਚੀਜ਼ ਗਿਆਨ ਹੀ ਨਹੀਂ ਹੈ, ਸਮਰੱਥਾ ਤਾਂ ਗਿਆਨ ਦੀ ਹੋਣੀ ਹੈ ਨਾ, ਗਿਆਨ ਹੀ ਨਹੀਂ ਹੈ ਉਪਦੇਸ਼ ਦੇ ਵਿੱਚ, ਗਿਆਨ ਹੀ ਨਹੀਂ। ਹਾਂਜੀ,
ਜਾ ਕੋ ਰਾਖੋ ਆਪ ਗੁਸਾਈ,
ਜਿਹਨੂੰ ਗੁਸਾਈ ਰੱਖਿਆ ਕਰੂਗਾ ਸਮਰੱਥ ਗੁਰੂ, ਹੱਥ ਧਰੂਗਾ ਸਿਰ ਤੇ, ਜਿਹੜਾ ਉਹਦੀ ਛੜਨ ਲਊਗਾ, ਬਾਹੇ ਗਏ ਕਿ ਲਾਜ ਰੱਖੂਗਾ ਉਹ, ਜੇ ਅੰਦਰੋਂ ਚਾਹੁੰਦਾ ਹੋਊਗਾ, ਜੇ ਪਿਛਲੇ ਔਗਣਾ ਤੇ ਪ੍ਰੈਸ਼ਰ ਦੇ ਹੱਥ ਮੰਨੂਗਾ, ਜੇ ਲੂਣ ਹਰਾਮੀ ਆਪਣੇ ਆਪ ਨੂੰ ਕਹੂਗਾ, ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ, ਜੇ ਇਹ ਗੱਲ ਮੰਨੂਗਾ ਅੰਦਰੋਂ, ਫਿਰ ਹੱਥ ਧਰੂਗਾ ਸਿਰ ਤੇ। ਹਾਂਜੀ,
ਪਾਤਸ਼ਾਹ ਛੱਤਰ ਸਿਰ ਸੋ, ਨਾਨਕ ਦੂਸਰ ਅਵਰ ਨਾ ਕੋਊ।
ਉਹੀ ਪਾਤਸ਼ਾਹ ਹੈ ਜਿਹੜਾ ਧਰੋਹ ਨੀ ਤੋਂ ਬਚ ਗਿਆ, ਜਿਹੜਾ ਮੋਹ ਤੋਂ ਬਚ ਗਿਆ, ਜਿਹੜਾ ਪ੍ਰਪੰਚ ਤੋਂ ਬਚ ਗਿਆ, ਪ੍ਰਪੰਚ ਤੋਂ ਕੋ ਬਿਰਲਾ ਬਚਦਾ, ਸਾਰੇ ਪ੍ਰਪੰਚ ਫਸ ਜਾਂਦੇ ਨੇ, ਪ੍ਰਪੰਚ ਨੀ ਕਿਸੇ ਨੂੰ ਗਾਂ ਜਾਣ ਦਿੰਦਾ, ਮਾਇਆ ਕਰਕੇ ਪ੍ਰਪੰਚ ਰਚਦੇ ਨੇ।
ਠੀਕ ਹੈ ਜੀ,
ਬਿਰਲੇ ਕਹੀਏ ਨਾਨਕਾ ਜੋ ਨਾ ਰਚੈ ਪ੍ਰਪੰਚ, ਨਾਨਕ ਕਹਿੰਦਾ ਬਿਰਲੇ ਹੀ ਨੇ ਰਹਿ ਜਾਂਦੇ ਜਿਹੜੇ ਪ੍ਰਪੰਚ ਨਹੀਂ ਰਚਦੇ। ਨਹੀਂ ਤਾਂ ਚਟਾਪਟ ਜਦੇ ਕੋਈ ਸੋਸਾਇਟੀ ਬਣਾਈ ਰਜਿਸਟਰਡ ਕਰਾਤੀ ਜਦੇ ਅਖਬਾਰਾਂ ਨੇ ਦੇਤਾ ਸੰਸਥਾ ਬਣਾ ਲਈ ਕਿੰਨੀਆਂ ਸੰਸਥਾ ਬਣਾਈ ਫਿਰਦੇ ਨੇ ਪਰ ਪੰਚ ਨੇ ਸਭ ਦੇ ਕੱਖ ਨੀ ਪਤਾ ਗੁਰਬਾਣੀ ਬਾਰੇ ਹਾਂਜੀ
ਪਾਤਸ਼ਾਹ ਛੱਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋ
ਜਿਹੜਾ ਪ੍ਰਪੰਚ ਨੀ ਰਾਜਦਾ ਗੁਰਮੁਖ ਹੈ ਉਹੀ ਪਾਤਸ਼ਾਹ ਹੈ ਉਹਦੇ ਸਿਰ ਛੱਤਰ ਹੈ ਛੱਤਰ ਕੀ ਹੈ ਸਿਰ ਤੇ ਸਿਰ ਤੇ ਹੱਥ ਹੈ ਉਹਦੇ ਹੁਕਮ ਦਾ ਹੱਥ ਉਹਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ ਹੈ ਜਿਸ ਨੂੰ ਬਖਸ਼ੇ ਸਿਰ ਤੇ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੀ ਦਾ ਛੱਤਰ ਉਹਦੇ ਤੇ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਪਾਤਸ਼ਾਹੀ ਦੇ ਛੱਤਰ ਉਹਦੇ ਤੇ ਜਿਨ੍ਹਾਂ ਨੇ ਗੁਰਬਾਣੀ ਦੱਸੀ ਹੈ ਵਿਆਖਿਆ ਕੀਤੀ ਹੈ ਜਿਵੇਂ ਪਾਤਸ਼ਾਹ ਨੇ ਵਿਆਖਿਆ ਕੀਤੀ ਹੈ ਸੱਤਵੇਂ ਅੱਠਵੇਂ ਨੇ ਵਿਆਖਿਆ ਕੀਤੀ ਹੈ ਦਸਵੇਂ ਨੇ ਵੀ ਵਿਆਖਿਆ ਕੀਤੀ ਹੈ ਗੁਰਬਾਣੀ ਦੀ ਐਸੇ ਬਾਣੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਆਪਣੀ ਦੂਜੀ ਭਾਸ਼ਾ ਚ ਕੀਤੀ ਹੈ ਹਾਂਜੀ
ਨਾਨਕ ਦੂਸਰ ਅਵਰ ਨਾ ਕੋ
ਦੂਸਰਾ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ ਉਹਦੇ ਵਰਗਾ ਉਹੀ ਹੋ ਸਕਦਾ ਜਾਂ ਦੂਜਾ ਵੀ ਉਹਦੇ ਨਾਲ ਦਾ ਉਹ ਜਿਹਾ ਹੀ ਹੁੰਦਾ ਦੂਸਰ ਦੀ ਦੂਜੀ ਵਰਾਇਟੀ ਕੋਈ ਨਹੀਂ ਹੈ ਉਸ ਪਾਤਸ਼ਾਹ ਦੀ ਦੂਜੇ ਜਿਹੜੇ ਸੰਸਾਰੀ ਪਾਤਸ਼ਾਹ ਨੇ ਇਹਨਾਂ ਦੀਆਂ ਵਰਾਇਟੀਆਂ ਬਥੇਰੀਆਂ
ਠੀਕ ਹੈ ਜੀ ਪੱਪੇ ਅੱਖਰ ਤੋਂ ਜਿਹੜਾ ਉਪਦੇਸ਼ ਹੈ ਉਹ ਇਹੀ ਸਮਝ ਆਉਂਦੀ ਹੈ ਕਿ ਅਸੀਂ ਪ੍ਰਪੰਚ ਤੋਂ ਬਚਣਾ ਪਰਮ ਜੋਤ ਦੇ ਨਾਲ ਪਰਚਾ ਲਾਉਣਾ
ਵੱਡੀ ਗੱਲ ਪ੍ਰਪੰਚ ਸਭ ਤੋਂ ਵੱਡਾ ਖਤਰਾ ਪ੍ਰਪੰਚ ਤੋਂ ਪ੍ਰਪੰਚ ਖਾਤਰ ਝੂਠ ਬੋਲੇ ਜਾਂਦੇ ਨੇ ਪ੍ਰਪੰਚ ਵਾਸਤੇ ਬੇਰੀ ਬਣਾਈ ਹੈ ਦੁੱਖ ਭੰਜਣੀ ਲੋਕ ਤਾਂ ਆਉਂਦੇ ਨੇ ਬਾਣੀ ਸੁਣਨੀ ਉੱਥੇ ਕਿਉਂ ਆਉਂਦਾ ਗੁਰਬਾਣੀ ਸਮਝਣ ਕੋਈ ਨਹੀਂ ਆਉਂਦਾ ਜਾਂ ਤਾਂ ਸਰੋਵਰ ਚ ਇਸ਼ਨਾਨ ਲੋਕ ਕਰਨ ਜਾਂਦੇ ਤੇ ਇੱਥੇ ਬੰਗਲੇ ਕਾਲੇ ਹੋ ਕੇ ਚਿੱਟੇ ਕੋੜੇ ਕੋੜ ਦੂਰ ਹੋ ਗਿਆ ਤਾਂ ਲੋਕ ਦੀ ਭੀੜ ਲੱਗੀ ਸੀ ਜਾਂ ਬੇਰੀ ਕਰਕੇ ਲੱਗੀ ਸੀ ਗੁਰਬਾਣੀ ਕਰਕੇ ਕੋਈ ਨਹੀਂ ਲੱਗੀ ਇਹ ਸਭ ਝੂਠ ਹੈ ਗੁਰਬਾਣੀ ਤਾਂ ਉਹ ਨਹੀਂ ਸੁਣਦਾ ਜਿਹੜੇ ਉੱਥੇ ਰਹਿੰਦੇ ਨੇ ਉਹ ਨਹੀਂ ਸਮਝਦੇ ਉਹ ਨਹੀਂ ਵਿਚਾਰ ਕਰਦੇ ਸਭ ਪ੍ਰਪੰਚ ਹੈ ਪ੍ਰਪੰਚ ਸੀ ਇਹ ਜਿੱਥੇ ਗੁਰੂ ਬੈਠੇ ਨੇ ਉਹਨਾਂ ਨੇ ਪ੍ਰਪੰਚ ਨਹੀਂ ਕੀਤਾ ਅਨੰਦਪੁਰ ਸਾਹਿਬ ਹੈ ਜਾਂ ਕੋਈ ਪ੍ਰਪੰਚ ਨਹੀਂ ਕੀਤਾ
ਠੀਕ ਹੈ ਜੀ ਪ੍ਰਪੰਚ ਤੋਂ ਆਪਾਂ ਸਭ ਨੇ ਬਚਣਾ ਇਹੀ ਮੂਲ ਉਪਦੇਸ਼ ਹੈ ਪੱਪੇ ਅੱਖਰ ਤੋਂ ਇੱਥੇ ਪੱਪੇ ਅੱਖਰ ਦੇ ਉਪਦੇਸ਼ ਦੀ ਸਮਾਪਤੀ ਹੈ ਜੀ
ਹਾਂਜੀ